سيبادك سيديا اندر سچا نے ہو لایا پریت نے اپنے تن من اور نہال مراد دیکھا سامنے سو کاٹ ال گل سیڑی اہنس سہج سوائے दर्शन परसै गुरु का जन्म मरण दुख जाए सतनाम श्री वाहे गुरु साहिब जी और सलोक महला तीजा माया ममता मोहनी जिन गणतंता जग खाया मनमुख खाते गुरुमुख उभरे जिनी सच नाम चित लाया माया ममता मोहनी जिन गणतंता जग खाया मनमुख खाते गुरमुखे उभरे जिनी सच नाम चित लाया जिन नावै जग कमला फिरै गुरमुख नगरी आया धंधा करत्या निहफल जन्म गवाया सुख दाता मन ना बसाया नानक नाम तिना कौ मिलया जिन कौ तुर लिख पाया महला तीजा घर ही मह अमृत भरपूर है मन मुखा साधना पाया ज्यो कस्तूरी मृग ना जाने भ्रम दा भरम भुलाया अमृत तज बिख संग्रह करतै आप खुआया गुरमुख विरले सोजी पई तिना अंदर ब्रह्म दिखाया तन मन शीतल होया रसना हर साध आया शब्दे ही नाउ पूजै शब्द मेल मिलाया बिन शब्द सब जग बौराना बिरथा जन गवाया अमृत को शब्द है नानक गुरमुख पाया पौड़ी सो हर पुरख अगम है कौ कित विद पाई है जिस रूप ना रेख अदृष्ट कहो जन क्यों त्याई निरंकार निरंजन हर अगम क्या कह गुण गाई जिसे आप बुझाए आप सो हर मार्ग पाई गुरपुर वे खा लिया गुर सेवा पाई वाहिगुरु जी का खालसा वाहिगुरु जी की फतेह।
परम सत्कार भगत पावन कृपा निदान भगत वत्सल गुरु गरीब निवास दसाई पातशाही दी आतंक जोत श्री गुरु ग्रंथ साहिब जी महाराज सत्य पातशाही चरण सर बैठी साध संगत जी फतेह बुलाओ वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी महाराज की महान कृपा हुई है जिन्होंने सानू अपने दर्शन की दारे दे करके पवित्र पावन बाणी सुना के निहाल किया है। सो इतने जो मर्यादा अनुसार श्री गुरु ग्रंथ साहिब जी का अमृत वेले श्री मुखवाक आंदा है ओदी विचार चलती है। सो अज का जो श्री मुखवाक है श्री गुरु ग्रंथ साहिब जी महाराज सच्चे पातशाह की कृपा के नाल सानू बख्शिश होया है। सो आओ ओ श्री मुखवाक अते ओदी विचार सुन के अपने जीवन सफला करिए और मन में एकाग्र करते हुए सारे बोलो सतनाम श्री
सतनाम श्री वाहिगुरु साहिब जी और सलोक महला तीजा।
यह सोठ राग की वार है श्री गुरु ग्रंथ साहिब जी महाराज सच्चे पातशाह जी दे अंदर और यह वार सलोक महला तीजा वार वैसे चौथे पातशाह की है ਕਿਉਂਕਿ ਬਾਰਿਸ਼ ਪੌੜੀਆਂ ਹੁੰਦੀਆਂ ਹਨ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਪੌੜੀਆਂ ਦੇ ਨਾਲ ਸਲੋਕ ਮਿਲਦੇ ਜੁਲਦੇ ਸਨ ਦੂਜੀਆਂ ਪਾਤਸ਼ਾਹੀਆਂ ਦੇ ਜਾਂ ਆਪਣੇ ਜਾਂ ਜਿਸ ਪਾਤਸ਼ਾਹ ਦੀ ਵਾਰ ਹੈ ਉਹਦੇ, ਉਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ ਵਾਰਾਂ ਦੇ ਵਿੱਚ ਉਹ ਸਲੋਕ ਮਹਾਰਾਜ ਨੇ ਨਾਲ ਮਿਲਵੇ ਨਾਲ ਚਾੜ ਦਿੱਤੇ ਸਨ। ਪਹਿਲਾਂ ਸਲੋਕ ਵੱਖਰੇ ਸੀ ਤੇ ਵਾਰਾਂ ਵੱਖਰੀਆਂ ਸਨ ਪੋਤੀਆਂ ਦੇ ਰੂਪ ਵਿੱਚ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਪਾਦਨਾ ਹੋਈ ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵਾਰਾਂ ਦੇ ਨਾਲ ਸਲੋਕ ਚਾੜੇ ਨੇ, ਤਾਂ ਇਹ ਕਹਿੰਦੇ ਵਾਰ ਸਲੋਕਾਂ ਨਾਲ ਭਾਵ ਹੈ ਤੇ ਵਾਰ ਪਰ ਇਹਦੇ ਨਾਲ ਸਲੋਕ ਵੀ ਨੇ। ਇਹ ਵਾਰ ਹੈ ਚੌਥੇ ਪਾਤਸ਼ਾਹ ਦੀ ਗੁਰੂ ਰਾਮਦਾਸ ਮਹਾਰਾਜ ਦੀ, ਪਰ ਉਹ ਵਾਰ ਦੇ ਵਿੱਚ ਇਹ ਸਲੋਕ ਹੈ ਤੀਜੇ ਪਾਤਸ਼ਾਹ ਜੀ ਦਾ। ਸੋ ਜਿੰਨੇ ਕੁ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਮਿਲਦੇ ਜੁਲਦੇ ਸਨ ਉਹ ਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਚੜ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ, ਤੇ ਜਿਹੜੇ ਬਚ ਗਏ ਉਹਨਾਂ ਨੂੰ ਕਿਹਾ ਵਾਰਾਂ ਦੇ ਵਧੀਕ ਸਲੋਕ, ਵਾਰਾਂ ਦੇ ਵਧੀਕ ਜੋ 1410 ਪੰਨੇ ਤੋਂ ਲੈ ਕੇ ਚੱਲਦੇ ਹਨ, ਉਹ ਵਾਰਾਂ ਤੋਂ ਵਧੇ ਹੋਏ ਜਿਹੜੇ ਸਲੋਕ ਸਨ ਉਹ ਅੱਗੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚੜਨਾ ਕੀਤੇ ਹਨ। ਸੋ ਸੋਠ ਰਾਗ ਦੀ ਵਾਰ ਹੈ, ਵਾਰ ਚੌਥੇ ਪਾਤਸ਼ਾਹ ਜੀ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ, ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਇਹ ਸਲੋਕ ਹੈ। ਇਹਦੇ ਵਿੱਚ
ਮਾਇਆ ਮਮਤਾ ਮੋਹਣੀ ਜਿਨ ਬਿਣ ਤੰਤਾ ਜਗ ਖਾਇਆ,
ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਣ ਤੰਤਾ ਜਗ ਖਾਇਆ, ਕਹਿੰਦੇ ਭਾਈ ਮਾਇਆ ਐਸੀ ਮੋਹਣੀ ਹੈ, ਐਸੀ ਮਨ ਨੂੰ ਮੋਹਣ ਵਾਲੀ ਹੈ ਜਿਨ੍ਹਾਂ ਨੇ ਬਿਨਾਂ ਜਿਸਨੇ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾ ਲਿਆ, ਔਰ ਦੰਦਾਂ ਵਾਲੇ ਜੀਵਾਂ ਕੋਲੋਂ ਮਨੁੱਖ ਬਚ ਸਕਦਾ ਪਰ ਬਿਨਾਂ ਦੰਦਾਂ ਦੀ ਮਾਇਆ ਜੋ ਹੈ ਇਥੋਂ ਬਚਣਾ ਬੜਾ ਮੁਸ਼ਕਲ ਹੈ। ਸਿਰਫ ਸਵਾਲ ਪੈਦਾ ਹੁੰਦਾ ਹੈ ਕਿ ਮਾਇਆ ਚਾਹੀਦੀ ਨਹੀਂ, ਮਾਇਆ ਤੋਂ ਬਿਨਾਂ ਕਾਰੋਬਾਰ ਕੋਈ ਚੱਲਦਾ ਨਹੀਂ। ਜਿੰਨੇ ਵੀ ਕਾਰੋਬਾਰ ਨੇ ਚਾਹੇ ਉਹ ਧਾਰਮਿਕ ਵੀ ਹਨ, ਚਾਹੇ ਸੰਸਾਰਕ ਨੇ, ਚਾਹੇ ਸਮਾਜਿਕ ਨੇ, ਉਹ ਮਾਇਆ ਤੋਂ ਬਿਨਾਂ ਪਦਾਰਥਾਂ ਤੋਂ ਬਿਨਾਂ ਚੱਲਦੇ ਨਹੀਂ। ਸੋ ਮਾਇਆ ਵੀ ਕੋਈ ਕਿਤੋਂ ਜੀਵ ਨਹੀਂ ਲੈ ਕੇ ਆਇਆ, ਉਸ ਪਰਮਾਤਮਾ ਨੇ ਪੈਦਾ ਕੀਤੀ ਹੈ, ਉਸੇ ਨੇ ਪਦਾਰਥ ਪੈਦਾ ਕੀਤੇ ਨੇ, ਉਸੇ ਨੇ ਜੀਵਾਂ ਨੂੰ ਪੈਦਾ ਕੀਤਾ ਹੈ। ਸੋ ਇਸ ਗੱਲ ਨੂੰ ਸਮਝਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਨਹੀਂ ਮਾਰੀ, ਮਾਇਆ ਦੀ ਮਮਤਾ ਮਾਰੀ ਹੈ। ਮਾਇਆ ਤੋਂ ਬਿਨਾਂ ਤਾਂ ਕਾਰੋਬਾਰ ਕੋਈ ਚੱਲਦਾ ਹੀ ਨਹੀਂ ਹੈ। ਬੇੜੀ ਸਮੁੰਦਰ ਦੇ ਵਿੱਚ ਹੀ ਤਰੇਗੀ, ਸਮੁੰਦਰ ਬਿਨਾਂ ਚੱਲਦੀ ਨਹੀਂ ਹੈ, ਪਾਣੀ ਬਿਨਾਂ ਚੱਲਦੀ ਨਹੀਂ ਹੈ, ਪਰ ਪਾਣੀ ਗ੍ਰਹਿਣ ਕਰਦਾ ਹੈ, ਡੁੱਬ ਜਾਂਦੀ ਹੈ, ਪਾਣੀ ਦੇ ਉੱਤੇ ਤਰਦੀ ਰਹੇ, ਆਪ ਵੀ ਤਰਦੀ ਹੈ ਤੇ ਦੁਨੀਆਂ ਨੂੰ ਵੀ ਤਰਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਕਹਿੰਦੇ ਨੇ ਭਾਈ ਮਾਇਆ ਦੀ ਜਿਹੜੀ ਮਮਤਾ ਹੈ, ਮਮਤਾ ਕਿਸਨੂੰ ਕਹਿੰਦੇ ਨੇ, ਲੋਭ ਵਾਸ਼ਨ ਕਿ ਹੈ ਤੇ ਬਹੁਤ ਕਸ਼ਟ, ਪਰ ਲੋਭ ਦਾ ਰੱਜ ਨਹੀਂ ਆਉਂਦਾ ਲੋਭ ਕਰਕੇ। ਬਹੁਤ ਥਾਵਾਂ ਤੇ ਮਹਾਰਾਜ ਨੇ ਬਚਨ ਕੀਤੇ ਹਨ ਕਿ ਭਾਈ ਲੋਭੀ ਕਾ ਦੇ ਸਾਉ ਨਾ ਕੀਜੇ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੋਹੇ ਜਿੱਥੇ ਹੱਥ ਨਾ ਪਾਏ। ਜਿਹੜੀ ਮਾਇਆ ਦੀ ਲੋਭ ਵਾਸ਼ਨਾ ਹੈ ਕਿ ਹੋਇਆ ਤੇ ਬਹੁਤ ਕੁਝ ਪਰ ਤ੍ਰਿਸ਼ਨਾ ਨਹੀਂ ਉੱਗੀ ਹੈ, ਪ੍ਰੇਰਣਾ ਬੁਝਦੀ ਨਹੀਂ ਹੈ, ਲੱਖਾਂ ਕਰੋੜਾਂ ਦੇ ਨਾਲ ਨਹੀਂ ਬੁਝਦੀ ਹੈ, ਪਰਵਾਂ ਖਰਬਾਂ ਨਾਲ ਨਹੀਂ ਬੁਝਦੀ ਹੈ, ਇਹਨੂੰ ਕਹਿੰਦੇ ਮਮਤਾ। ਸੋ ਮਹਾਰਾਜ ਕਹਿੰਦੇ ਲੋੜ ਅਨੁਸਾਰ ਮਾਇਆ ਚਾਹੀਦੀ ਹੈ, ਪਦਾਰਥ ਚਾਹੀਦੇ ਨੇ, ਲੋੜ ਅਨੁਸਾਰ ਭੋਜਨ ਖਾਣਾ ਚਾਹੀਦਾ ਹੈ, ਪਰ ਬੇਲੋੜਾ ਖਾਵਾਂਗੇ, ਲੋਭਤ ਹੋ ਕੇ ਖਾਵਾਂਗੇ, ਉਹ ਰੋਗ ਪੈਦਾ ਕਰਦਾ ਹੈ, ਤਕਲੀਫ਼ ਪੈਦਾ ਕਰਦਾ ਹੈ, ਖਾਣ ਸਾਰ ਵੀ ਔਖਾ ਹੁੰਦਾ ਬੰਦਾ, ਪੇਟ ਤੇ ਭਰ ਗਿਆ ਪਰ ਲੋਭ ਵਾਸ਼ਨਾ ਦੇ ਨਾਲ, ਸਵਾਦ ਦੇ ਕਾਰਨ, ਲੋਭ ਦੇ ਕਾਰਨ ਹੋਰ ਬਹੁਤਾ ਖਾ ਗਿਆ, ਹੋਰ ਬਹੁਤਾ ਖਾ ਗਿਆ, ਉਹੀ ਭੋਜਨ ਤੰਗ ਕਰਨ ਲੱਗਦਾ ਹੈ, ਉਹੀ ਭੋਜਨ ਦੁੱਖ ਦੇਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਮਾਇਆ ਦੀ ਲੋੜ ਹੈ, ਲੋੜ ਅਨੁਸਾਰ, ਪਰ ਲੋੜ ਤੋਂ ਵੱਧ ਫਿਰ ਮਮਤਾ ਬੁਝਦੀ ਨਹੀਂ ਹੈ, ਮਮਤਾ ਫਿਰ ਵੀ ਨਹੀਂ ਵਰਦੀ, ਫਿਰ ਵੀ ਨਹੀਂ ਹਟਦੀ ਹੈ, ਫਿਰ ਉਹ ਮਾਇਆ ਨੂੰ ਮੋਹ, ਇਹਨੂੰ ਕਹਿੰਦੇ ਮੋਹਣੀ, ਜਿਹੜੀ ਮਾਇਆ ਦਾ ਮੋਹ ਹੈ, ਮੋਹ ਲੈਣ ਵਾਲੀ ਹੈ ਜਿਹੜੀ, ਇਹਨੇ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾਇਆ ਹੈ, ਔਰ ਇਹ ਖਾ ਰਹੀ ਹੈ ਸੰਸਾਰ ਨੂੰ।
ਮਨਮੁਖ ਖਾਦੇ ਗੁਰਮੁਖੀ ਉਪਰੇ ਜਿਨੀ ਸੱਚ ਨਾਮ ਚਿਤ ਲਾਇਆ,
ਇਹਨੇ ਖਾਦੇ ਕੌਣ ਜੀ? ਮਹਾਰਾਜ ਕਹਿੰਦੇ ਮਨਮੁਖ ਖਾਦੇ ਗੁਰਮੁਖ ਉਭਰੇ, ਮਨਮੁਖਾਂ ਨੂੰ ਇਹ ਮਾਇਆ ਦੀ ਮਮਤਾ ਨੇ ਖਾ ਲਿਆ ਹੈ, ਪਰ ਗੁਰਮੁਖ ਵੀ ਮਾਇਆ ਦੀ ਵਰਤੋਂ ਕਰਦੇ ਨੇ, ਉਭਰੇ ਬਚ ਗਏ ਨੇ ਵਿਚਾਲੇ ਗੁਰੂ ਨੇ, ਕਿਉਂਕਿ ਉਹ ਜਿਸ ਢੰਗ ਨਾਲ ਉਹਨੂੰ ਵਰਤਣਾ ਚਾਹੀਦਾ ਗੁਰਮੁਖ ਉਹ ਢੰਗ ਦੇ ਨਾਲ ਦੀ ਵਰਤੋਂ ਕਰਦੇ ਹਨ। ਪਰ ਗੁਰਮੁਖ ਜਿੰਨੀ ਕੁ ਹੈ ਉਹ ਤੇ ਸੰਤੁਸ਼ਟ ਨੇ। ਗੁਰਮੁਖ ਮਾਇਆ ਤੇ ਭਰੋਸਾ ਨਹੀਂ ਕਰਦੇ, ਪਰਮਾਤਮਾ ਤੇ ਭਰੋਸਾ ਕਰਦੇ ਨੇ। ਉਹ ਨਿਰੰਕਾਰ ਤੇ ਭਰੋਸਾ ਕਰਦੇ, ਇੰਨੀ ਫਰਕ ਹੈ। ਮਨਮੁੱਖ ਦੇ ਕੋਲ ਵੀ ਮਾਇਆ ਹੈ, ਗੁਰਮੁਖ ਕੋਲ ਵੀ ਮਾਇਆ ਹੈ, ਪਰ ਗੁਰਮੁਖ ਦਾ ਭਰੋਸਾ ਹੈ ਵਾਹਿਗੁਰੂ ਪਰਮੇਸ਼ਰ ਤੇ। ਉਹ ਕਹਿੰਦੇ ਅੱਜ ਦਾ ਹੈ ਕੱਲ ਨੂੰ ਆਪੇ ਪਰਮਾਤਮਾ ਦਏਗਾ। ਮਨਮੁੱਖ ਦਾ ਭਰੋਸਾ ਹੈ ਪਦਾਰਥਾਂ ਤੇ ਮਾਇਆ ਤੇ, ਅੱਜ ਦੀ ਹੈ ਕੱਲ ਦੀ ਵੀ ਚਾਹੀਦੀ ਹੈ, ਕੱਲ ਦੀ ਹੈ ਪਰਸੋਂ ਦੀ ਵੀ ਚਾਹੀਦੀ ਹੈ, ਪਰਸੋਂ ਦੀ ਹੈ ਚੌਥੇ ਦੀ ਚਾਹੀਦੀ ਹੈ, ਮਹੀਨੇ ਦੀ ਹੈ ਦੋ ਮਹੀਨੇ ਦੀ ਚਾਹੀਦੀ ਹੈ, ਦੋ ਮਹੀਨਿਆਂ ਦੀ ਹੈ ਸਾਲ ਦੀ ਚਾਹੀਦੀ ਹੈ। ਪਰ ਮਨ ਮੁੱਖ ਦਾ ਕਿਤੇ ਵੀ ਰੱਜ ਨਹੀਂ ਆਉਂਦਾ ਹੈ, ਇਸ ਕਰਕੇ ਮਨਮੁੱਖ ਖਾ ਲਏ ਇਸ ਮਾਇਆ ਨੇ। ਮਨਮੁੱਖਾਂ ਦੀ ਹਾਲਤ ਇਹੋ ਜਿਹੀ ਹੈ, ਕਰੋੜਾਂਪਤੀ ਹੋ ਕਰਕੇ ਵੀ ਦੁਖੀ ਨੇ। ਪਰ ਗੁਰਮੁਖ ਦੇ ਕੋਲ ਜਿੰਨਾ ਕੁਛ ਹੈ ਉਸੇ ਤੇ ਸੰਤੁਸ਼ਟ ਹੈ, ਉਸੇ ਤੇ ਆਨੰਦ ਹੈ, ਬਹੁਤ ਕੁਛ ਹੈ, ਉਸੇ ਤੇ ਬਹੁਤ ਕੁਛ ਸ਼ੁਕਰ ਹੈ। ਇਸ ਕਰਕੇ ਇਸ ਮਾਇਆ ਦੀ ਮਮਤਾ ਨੇ ਮਨਮੁੱਖਾਂ ਨੂੰ ਖਾ ਲਿਆ ਹੈ, ਪਰ ਗੁਰਮੁਖ ਇਸ ਮਮਤਾ ਤੋਂ ਬਚ ਗਏ ਹਨ। ਉਹ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਨ। ਧੰਨ ਗੁਰੂ ਅਮਰਦਾਸ ਜਿਨ੍ਹਾਂ ਦਾ ਇਹ ਸ਼ਬਦ ਹੈ, ਉਹਨਾਂ ਦਾ ਇਤਿਹਾਸ ਬਹੁਤ ਵਾਰੀ ਸੁਣਿਆ ਹੋਵੇਗਾ ਤੁਸੀਂ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਦੇ ਵਿੱਚ ਇੱਕ ਦਿਨ ਦਾ ਰਾਸ਼ਨ ਲੈਂਦੇ ਸੀ, ਅਗਲੇ ਦਿਨ ਦਾ ਨਹੀਂ। ਜਿਨ੍ਹਾਂ ਦੀ ਮਰਜ਼ੀ ਆ ਜਾਂਦਾ, ਇੱਕ ਦਿਨ ਦਾ ਰਾਸ਼ਨ ਸ਼ਾਮ ਨੂੰ ਸਾਰਾ ਸਮਾਪਤ ਕਰ ਦੇਣਾ, ਕਿ ਅਗਲੇ ਦਿਨ ਵਾਸਤੇ ਘੜਿਆਂ 'ਚ ਪਾਣੀ ਵੀ ਨਹੀਂ ਰੱਖਣਾ, ਕੱਲ ਨੂੰ ਪਰਮਾਤਮਾ ਹੋਰ ਦਏਗਾ। ਕਿਉਂਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਸਾਰਾ ਇੰਤਜ਼ਾਮ ਕੀਤਾ ਹੈ। ਸਿਰ ਸਿਰ ਰਿਸ਼ਕ ਸੰਭਾਹੇ ਠਾਕੁਰ ਗਾਹੇ ਮਨ ਤੋਂ ਕਰਿਆ, ਪਹਿਲੋਂ ਦੇ ਤਹਿ ਰਿਸ਼ਕ ਉਪਾਹਾ, ਪਿੱਛੋਂ ਦੇ ਤਹਿ ਜਨ ਤੋਂ ਪਾਹਾ। ਪਹਿਲਾਂ ਸਾਡਾ ਰਿਸ਼ਕ ਪੈਦਾ ਕੀਤਾ ਉਸਨੇ, ਮਗਰੋਂ ਜੀਵ ਨੂੰ ਪੈਦਾ ਕੀਤਾ ਹੈ। ਅਸੀਂ ਐਵੇਂ ਮਮਤਾ 'ਚ ਫਸ ਜਾਂਦੇ ਹਾਂ, ਅਸੀਂ ਐਵੇਂ ਚਿੰਤਾ 'ਚ ਫਸ ਜਾਂਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਇਸ ਗੱਲ ਤੇ ਯਕੀਨ ਆ ਗਿਆ, ਭਰੋਸਾ ਹੋ ਗਿਆ ਕਿ ਜਿਸ ਨੇ ਸਾਨੂੰ ਜਨਮ ਦਿੱਤਾ, ਜਿਸ ਜੀਉ ਦੀਆ ਸੋਹਰੇ ਚਿਕ ਅਮਰਾਵੈ, ਸਭ ਕਰ ਪੀਤਰ ਹਾਰ ਚਲਾਵੈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਜੀਵ ਆਤਮਾ ਦਿੱਤੀ ਹੈ, ਰੋਜੀ ਰੋਟੀ ਵੀ ਉਹੀ ਲਏਗਾ। ਉਹ ਪਰਮਾਤਮਾ ਤੇ ਨਿਰੰਕਾਰ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਗੁਰੂ ਤੇ ਭਰੋਸਾ ਕਰਦੇ ਨੇ। ਮਨਮੁੱਖ ਜਿਹੜੇ ਹਨ ਉਹ ਆਪਣੇ ਆਪਣੀ ਕਮਾਈ ਤੇ ਔਰ ਆਪਣੇ ਕਾਰੋਬਾਰਾਂ ਤੇ ਮਾਇਆ ਤੇ ਔਰ ਉਹਦੇ ਉੱਤੇ ਭਰੋਸਾ ਕਰਦੇ ਨੇ, ਇਤਨਾ ਹੀ ਫਰਕ ਹੈ। ਸੋ ਇਸ ਕਰਕੇ ਗੁਰਮੁਖਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ, ਉਹ ਬਚ ਗਏ ਹਨ। ਮਨਮੁੱਖਾਂ ਨੂੰ ਖਾ ਗਈ ਹੈ ਮਾਇਆ। ਸੋ ਐਸੀ ਮਾਇਆ ਜੋ ਮਮਤਾ ਮੋਹਣੀ ਹੈ।
ਬਿਨ ਨਾਮ ਹੈ ਜਗ ਕਮਲਾ ਫਿਰੈ ਗੁਰਮੁਖ ਨਗਰੀ ਆਇਆ।
ਬਿਨਾਂ ਨਾਮ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗ ਸਾਰੀ ਕਮਲਾ ਹੋਇਆ ਫਿਰਦਾ ਹੈ, ਪਾਗਲਾ ਹੀ ਤਰ੍ਹਾਂ ਹੋਇਆ ਫਿਰਦਾ ਹੈ। ਕਦੇ ਤੁਸੀਂ ਆਪਣੇ ਅੰਦਰ ਨਿਗਾਹ ਮਾਰ ਕੇ ਵੇਖੋ, ਪਾਗਲਾਂ ਦੇ ਔਰ ਸੇਖ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ, ਥੋੜਾ ਜਿਹਾ ਅੰਤਰ ਹੈ। ਪਾਗਲ ਕਿਹਨੂੰ ਕਹਿੰਦੇ ਨੇ? ਆਪਣੇ ਨਾਲ ਗੱਲਾਂ ਕਰੀ ਜਾਏ, ਬੋਲੀ ਜਾਏ, ਆਪ ਇਕੱਲੇ ਹੀ ਬੋਲੀ ਜਾਵੇ, ਪਾਗਲ ਹੈ। ਕੋਈ ਆਪੇ ਗੱਲਾਂ ਕਰੀ ਜਾਏ ਤੇ ਬੈਠਿਆ, ਆਪਣੀਆਂ ਗੱਲਾਂ ਆਪੇ ਬੋਲੀ ਜਾਏ, ਆਪੇ ਕਰੀ ਜਾਏ, ਆਪਣੇ ਨਾਲ ਹੀ ਗੱਲਾਂ ਕਰੇ, ਉਹਨੂੰ ਅਸੀਂ ਕੀ ਕਹਾਂਗੇ? ਪਾਗਲ। ਪਰ ਕਦੇ ਆਪਣੇ ਅੰਤਰ ਨਿਗਾਹ ਮਾਰ ਕੇ ਵੇਖਿਓ, ਉਹ ਬੋਲ ਕੇ ਮੂੰਹ ਨਾਲ ਗੱਲਾਂ ਕਰਦਾ ਔਰ ਸਾਰੇ ਹੀ ਆਪਣੇ ਨਾਲ ਗੱਲਾਂ ਕਰ ਰਹੇ ਨੇ, ਅੰਦਰ ਚੱਲਦੀਆਂ ਨੇ। ਕਈ ਵਾਰੀ ਤੁਸੀਂ ਬੈਠੇ ਹੋ ਸਭਾ ਸੋਸਾਇਟੀ ਚ ਕਿਤੇ, ਬਾਹਰਲੀਆਂ ਗੱਲਾਂ ਤੁਹਾਨੂੰ ਸੁਣਦੀ ਹੀ ਨਹੀਂ, ਕਿਉਂਕਿ ਆਪਣੇ ਚ ਰੁੱਝੇ ਹੋਏ ਹੋ। ਬਸ ਮਨਮੁੱਖ ਵਾਹਿਗੁਰੂ ਜਿਹੜੇ ਸਾਨੂੰ ਚੰਗੇ ਸਿਆਣੇ ਦਿਸ ਰਹੇ ਨੇ ਔਰ ਜਿਹੜੇ ਪਾਗਲ ਨੇ, ਉਹਨਾਂ ਚ ਇੰਨਾ ਕੀ ਅੰਤਰ ਹੈ ਕਿ ਉਹ ਬੋਲ ਕੇ ਮੂੰਹ ਨਾਲ ਗੱਲਾਂ ਕਰਦੇ ਨੇ ਆਪਣੇ ਆਪ ਨਾਲ, ਤੇ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਨੇ ਉਹ ਛੁਪਾ ਕੇ ਕਰਦੇ ਨੇ, ਕਿਸੇ ਨੂੰ ਪਤਾ ਨਾ ਲੱਗ ਜਾਏ। ਪਾਗਲ ਤੇ ਹੈਗੇ ਪਰ ਆਪਣੇ ਪਾਗਲ ਪਰੇ ਨੂੰ ਲੁਕੋ ਕੇ ਰੱਖਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਬਿਨ ਨਾਮ ਹੈ ਜਗ ਕਮਲਾ ਫਿਰੈ, ਨਾਮ ਤੋਂ ਬਿਨਾਂ ਸਾਰਾ ਜਗ ਪਾਗਲਾ ਹੀ ਬਿਨਾਂ ਫਿਰਦਾ ਹੈ, ਸਾਰਾ ਦਿਨ ਫਿਰਦਾ ਹੈ। ਗੁਰਮੁਖ ਨਦਰੀ ਆਇਆ, ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਹੈ ਕਿ ਨਾਮ ਤੋਂ ਬਿਨਾਂ ਸਭ ਦੁਨੀਆਂ ਪਾਗਲ ਹੈ, ਸਾਰੇ ਕਮਲੇ ਨੇ, ਕਿਸੇ ਨੂੰ ਸਿਆਣਪ ਨਹੀਂ ਹੈ। ਇਸ ਕਰਕੇ ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਆ ਗਈ, ਉਹ ਨਾਮ ਨਾਲ ਜੁੜਦੇ, ਉਹ ਵਾਹਿਗੁਰੂ ਪਰਮੇਸ਼ਰ ਦੇ ਸਿਮਰ ਨਾਲ ਜੁੜ ਗਏ, ਉਹ ਗੁਰੂ ਨਾਲ ਜੁੜ ਗਏ, ਉਹਨਾਂ ਨੂੰ ਸੋਝੀ ਆ ਗਈ। ਔਰ ਪਾਗਲ ਤੁਸੀਂ ਕਦੇ ਦੇਖੋਗੇ, ਪਾਗਲ ਪਾਗਲਾਂ ਦੇ ਕੋਲ ਜਾ ਕੇ ਖੁਸ਼ ਹੋਇਆ ਕਰਦੇ ਨੇ, ਸਿਆਣੇ ਸਿਆਣਿਆਂ ਕੋਲ ਜਾ ਕੇ ਖੁਸ਼ ਹੁੰਦੇ ਨੇ। ਇਹ ਵੀ ਦੇਖ, ਪਾਗਲ ਪਾਗਲ ਇਕੱਠੇ ਹੋ ਕੇ ਬੈਠਣਗੇ, ਸਿਆਣੇ ਸਿਆਣੇ ਇਕੱਠੇ ਹੋ ਕੇ ਬੈਠਣਗੇ। ਇਸ ਗੱਲ ਦਾ ਅੰਦਾਜ਼ਾ ਆਪੇ ਹੀ ਲਾ ਲਓ ਕਿ ਸੰਸਾਰ ਪਾਗਲ ਕਿਤਨਾ ਕੁ ਹੈ ਔਰ ਗੁਰਮੁਖ ਸਿਆਣੇ ਕਿਤਨੇ ਕੁ ਨੇ। ਪਾਗਲ ਪੜੇ ਦੇ ਵਿੱਚ ਬੜੇ ਬੜੇ ਕਠਿਨ ਨੇ, ਫਿਰ ਵਿਆਹ ਹੋਵੇ ਨਾ, ਭੰਗੜੇ ਪੈਂਦੇ ਹੋਣ, ਨਾਚ ਹੁੰਦਾ ਹੋਵੇ, ਬਹੁਤ ਦੁਨੀਆਂ ਬੱਚੀ ਹੋਏਗੀ। ਆਪਾਂ ਕਿਸੇ ਦੇ ਵਿਆਹ ਚ ਜਾਈਏ ਉਹਦਾ ਜੋ ਉੱਥੇ ਵਿਆਹ ਦੇ ਜਸ਼ਨ ਨੇ ਉਹਨਾਂ ਵਿੱਚ ਅਸੀਂ ਸ਼ਾਮਿਲ ਹੁੰਦੇ ਹਾਂ, ਭਾਵੇਂ ਉੱਥੇ ਭੰਗੜੇ ਪੈ ਰਹੇ ਨੇ, ਭਾਵੇਂ ਗੀਤ ਗਾਏ ਜਾ ਰਹੇ ਨੇ, ਭਾਵੇਂ ਕੋਈ ਗੌਣ ਵਜਾਉਣ ਵਾਲਾ ਹੈ, ਉੱਥੇ ਸਾਰੇ ਇਕੱਠੇ ਹੋਵਾਂਗੇ, ਦਿਖਾਵਾ ਕਰਾਂਗੇ ਕਿ ਅਸੀਂ ਆਏ ਹਾਂ, ਪਤਾ ਲੱਗ ਜਾਏ ਇਸ ਨੂੰ, ਪਰ ਨਾਲੇ ਰਸ ਵੀ ਹੈ ਆਪਣਾ, ਖਾਣ ਪੀਣ ਦਾ ਰਸ ਹੋਵੇਗਾ। ਵਿਆਹ ਦੇ ਵਿੱਚ ਵਿਆਹ ਦੀਆਂ ਜਿਹੜੀਆਂ ਰਸਮਾਂ ਅਸੀਂ ਪੂਰੀਆਂ ਨਿਭਾ ਕੇ ਆਵਾਂਗੇ, ਵਿੱਚ ਬਿਲਕੁਲ ਉਹਦੇ ਵਿੱਚ ਕੋਈ ਘਾਟਾ ਨਹੀਂ ਰਹਿਣ ਦਿੰਦੇ, ਕੋਈ ਮਰ ਜਾਏ ਫਿਰ ਉੱਥੇ ਜਾ ਕੇ ਮਰਨ ਦੀਆਂ ਰਸਮਾਂ ਪੂਰੀਆਂ ਕਰਕੇ ਆਵਾਂਗੇ, ਰੋਣ ਦੇ ਬੈਂਡ ਪਾਏ ਜਾਣਗੇ, ਰੋਇਆ ਜਾਏਗਾ, ਬੈਠਿਆ ਜਾਏਗਾ, ਉੱਥੇ ਸਾਰੀ ਗੱਲ ਜਿਹੜੀ ਜ਼ਿਆਦਾ ਮਰਨ ਦੀ ਉਹ ਪੂਰੀ ਕਰਕੇ ਆਵਾਂਗੇ। ਕਦੇ ਖਿਆਲ ਨਾਲ ਦੇਖਿਓ ਕਿਸੇ ਦੇ ਅਖੰਡ ਪਾਠ ਦੇ ਪਾਠ ਤੇ ਜਾਇਓ, ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਨਹੀਂ ਮਿਲਦੇ, ਉੱਥੇ ਨਹੀਂ ਜਾਂਦੇ ਹੈਗੇ। ਇੱਥੇ ਨਹੀਂ ਸੋਚਦੇ ਕਿ ਅਸੀਂ ਅਖੰਡ ਪਾਠ ਤੇ ਆਏ ਹਾਂ, ਪਾਠ ਤੇ ਆਏ ਹਾਂ, ਸਾਡਾ ਇਹ ਕੰਮ ਹੈ ਨਾ। ਵਿਆਹ ਚ ਗਏ ਆਪਣਾ ਕਰਮ ਪੂਰਾ ਕਰਕੇ ਆਉਂਦੇ ਨੇ, ਸਾਰੇ ਨਾਚ ਸਾਫ ਸਭ ਭੰਗੜੇ ਦੇਖ ਕੇ ਆਉਣਗੇ। ਮਰਨੇ ਚ ਗਏ ਹੋਏ ਆਪਣੀ ਸਾਰੀ ਮਰਨੇ ਦਾ ਜਿਹੜਾ ਕੋਈ ਮਰਜ਼ਾਦਾ ਪੂਰੀ ਕਰਕੇ ਆਉਣਗੇ, ਪਰ ਕਦੇ ਪਾਠ ਤੇ ਗਏ ਪਾਠ ਦੀ ਮਰਜ਼ਾਦਾ ਪੂਰੀ ਨਹੀਂ ਕਰਦੇ। ਅਖੰਡ ਪਾਠ ਇੱਕ ਪਾਸੇ ਚੱਲ ਰਿਹਾ, ਪਾਠ ਇੱਕ ਪਾਸੇ ਚੱਲ ਰਿਹਾ, ਅਸੀਂ ਸਾਡਾ ਉਹੀ ਕੰਮ ਵਿਆਹ ਮੰਗੋ, ਖਾਣਾ ਪੀਣਾ ਚਾਕਰ ਸਬਜ਼ੀਆਂ ਸਾਰਾ ਲੱਗੇ ਰਹੋ, ਵੀਰ ਤੇ ਵਿਆਹ ਵੀ ਖਾ ਲੈਂਦੇ ਤੇ ਅੱਗੇ ਵੀ ਖਾਂਦੇ ਆ, ਪਿੱਛੇ ਵੀ ਖਾਂਦੇ ਆ, ਅਸੀਂ ਇਹੀ ਕੁਛ ਕਰਨ ਵਾਸਤੇ ਆਇਆ ਹੋਏ ਰਿਹਾ ਸੀ। ਠੀਕ ਹੈ, ਪੇਟ ਭਰਨੇ ਦਾਲ ਰੋਟੀ ਕਰ ਲਓ, ਪਰ ਇਹ ਕਦੇ ਵੀ ਨੀ ਸੋਚਦੇ ਕਿ ਦਾਲ ਰੋਟੀ ਛਕੋ, ਭਾਈ ਘੱਟੋ ਘੱਟ 2 ਘੰਟੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਲਓ, ਕੋਈ ਨੀ ਕਰਦਾ। ਇਸ ਕਰਕੇ ਪਾਠਾਂ ਦਾ ਕੱਚ ਬਹੁਤ ਹੈ। ਮਹਾਰਾਜ ਕਹਿੰਦੇ ਬਿਨ ਨਾਮ ਹੈ ਸਭ, ਬਿਨ ਨਾਮ ਹੈ, ਹਾਂਜੀ, ਸਭ ਕਮਲਾ ਫਿਰ ਬਿਨ ਨਾਮ ਹੈ ਜਾਂ ਕਮਲਾ ਫਿਰ ਗੁਰਮੁਖ ਨੰਦੜੀ ਆਇਆ, ਬਿਨਾਂ ਨਾਮ ਤੋਂ ਸੰਸਾਰ ਪਾਗਲਾਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਤੇ ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਆ ਗਈ, ਵੇਖ ਰਿਹਾ ਗੁਰਮੁਖਾਂ ਨੇ ਕਿ ਪਾਗਲ ਨੇ ਕੀ ਮੱਥਾ ਮਾਰਨਾ। ਗੁਰਮੁਖ ਨੰਦੜੀ ਆਇਆ, ਗੁਰਮੁਖਾਂ ਨੂੰ ਵਾਹਿਗੁਰੂ ਪਰਮੇਸ਼ਰ ਨਦਰੀ ਆ ਗਿਆ ਹੈ, ਸੋਝੀ ਆ ਗਈ ਹੈ, ਗੁਰੂ ਨਦਰੀ ਆ ਗਿਆ ਹੈ। ਗੁਰਮੁਖ ਹੀ ਬਾਣੀ ਸੁਣਦੇ ਨੇ, ਗੁਰਮੁਖ ਹੀ ਨਾਮ ਜਪਦੇ ਨੇ, ਮਨਮੁਖਾਂ ਨੂੰ ਇਕੱਠੇ ਕਰ ਲੋ, ਨਹੀਂ ਸੁਣਦੇ, ਨਹੀਂ ਸੁਣਦੇ। ਤੁਸੀਂ ਹੈਰਾਨ ਹੋਵੋਗੇ ਕਿ ਮਨਮੁਖਾਂ ਨੂੰ ਇਕੱਠੇ ਕਰ ਲੋ, ਨਹੀਂ ਸੁਣਦੇ। ਆ ਬਾਣੀ ਪੜ੍ਹਨ ਦਾ ਚੈਨ ਸੀਮਤ ਰੱਖਿਆ ਹੋਇਆ, ਬਾਣੀ ਕੋਈ ਕਥਾ ਕੀਰਤਨ ਕਰਨ ਵਾਲੇ ਦਾ ਚੈਨ ਸੀਮਤ ਰੱਖਿਆ ਹੋਇਆ ਹੈ। ਉਸ ਤੋਂ 10 ਮਿੰਟ 5 ਮਿੰਟ ਅੱਗੇ ਲੱਗ ਜਾਏ ਨਾ, ਬਹੁਤ ਐਲਰਜੀ ਹੋ ਜਾਏ, ਇਹ ਕੀ ਕਰਿਆ, ਜ਼ਿਆਦਾ ਟਾਈਮ ਕੋਈ ਲਾਇਆ। ਪਰ ਕੋਈ ਭੰਗੜਾ ਪਾਉਣ ਵਾਲਾ, ਗੀਤ ਗਾਉਣ ਵਾਲਾ, ਨੱਚਣ ਟੱਪਣ ਵਾਲਾ, ਮਾਨ ਫਾਨ ਸੌ ਆਇਦਾ ਹੈ ਨਾ, ਉਹਦੇ ਨਾਲ ਦੇ 3 ਘੰਟੇ ਕਰ ਲਏ, ਜੇ ਉਹ ਕਿਤੇ 10 ਮਿੰਟ ਉੱਤੇ ਲਾ ਰਹੇ ਸਰ ਪ੍ਰਸੰਨਤਾ ਕਰਾਂਗੇ, ਬੜਾ ਚੰਗਾ ਵਿਚਾਰਾ 10 ਮਿੰਟ ਵੱਧ ਲਾ ਗਿਆ। ਜੇ 1/2 ਘੰਟਾ ਲਾ ਦੇ ਤਾਂ ਫੁੱਲੇ ਫਿਰਾਂਗੇ ਵਿਚਾਰੇ, ਜੇ 1/2 ਘੰਟਾ ਵੱਧ ਲਾਇਆ, ਉਹ ਗੰਦੇ ਗੀਤ ਸੁਣਨ ਵਾਸਤੇ 1 ਘੰਟਾ ਵੱਧ ਲਾ ਰਹੇ, ਖੁਸ਼ ਨੇ ਸਾਰੇ, ਬਾਣੀ ਪੜ੍ਹਨ ਵਾਲਾ 10 ਮਿੰਟ ਵੱਧ ਲਾ ਲਏ, ਕਈਆਂ ਢਿੱਡ ਪੀੜ ਹੋ ਜਾਏਗੀ, ਇਹ ਕੀ ਕਰਿਆ, ਇੰਨਾ ਵੱਧ ਕਿਉਂ ਲਾਇਆ ਤਾਂ। ਸੋ ਇਸ ਕਰਕੇ ਗੁਰਮੁਖਾਂ ਨੇ ਇਸ ਗੱਲ ਦੀ ਸੋਝੀ ਆ ਗਈ, ਮਨਮੁਖ ਪਾਗਲ ਹੋਏ ਫਿਰਦੇ ਹਨ, ਸਾਰਾ ਸੰਸਾਰ ਹੀ ਕਮਲਾ ਹੋਇਆ ਫਿਰਦਾ ਹੈ।
ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ,
ਇਹ ਧੰਦਾ ਕਰਦਿਆਂ ਧੰਦਿਆਂ ਦੇ ਉਲਟ ਕਰਕੇ ਨਿਰਭਲ ਜਨਮ ਗਵਾ ਲਿਆ ਹੈ, ਜਿਹੜਾ ਜਨਮ ਸੀ ਇਹ ਨਿਰਭਲ ਗਵਾ ਲਿਆ। ਧੰਦੇ ਦਾ ਮਤਲਬ ਇਹ ਹੋਈ ਹੈ ਕਿ ਮਮਤਾ ਦੇ ਵਿੱਚ ਹੋ ਕੇ ਧੰਦਾ ਕਰਨਾ, ਲੋੜ ਅਨੁਸਾਰ ਤੇ ਧੰਦਾ ਕਰਨਾ, ਔਰ ਧੰਦਾ ਹੀ ਧਰਮ ਬਣ ਜਾਂਦਾ ਹੈ। ਧੰਦਾ ਦੇ ਭਗਤ ਵੀ ਕਰਦੇ ਸਨ, ਪਰ ਧਰਮ ਬਣਾ ਕੇ ਕਦੇ ਨਾਮਦੇਵ ਦੀ ਬਾਣੀ ਸੁਣਨ, ਹਾਥ ਪਾਓ ਕਰ ਕਾਮ ਸਭ ਜੀਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਕੰਮ ਕਿਰਤਾ ਕੀਤਾ ਔਰ ਚਿੱਤ ਵਾਹਿਗੁਰੂ ਪਰਮੇਸ਼ਰ ਨਾਲ ਜੋੜਿਆ। ਔਰ ਸਾਡਾ ਕੀ ਹੁੰਦਾ, ਸਾਡਾ ਉਲਟ ਕੰਮ ਹੈ, ਅਸੀਂ ਤਨ ਕਰਕੇ ਗੁਰੂ ਘਰ ਬੈਠ ਜਾਂਗੇ ਤੇ ਮਨ ਕਰਕੇ ਘਰ ਨਾਲ ਜੁੜੇ ਹਾਂ, ਮਮਤਾ ਜੁੜੇ ਹਾਂ, ਪਰਿਵਾਰ ਜੁੜੇ ਹਾਂ, ਸੰਸਾਰ ਜੁੜੇ ਹਾਂ, ਮੋਹ ਜੁੜੇ ਹਾਂ, ਮਮਤਾ ਜੁੜੇ ਹਾਂ, ਸਾਡਾ ਉਲਟ ਕੰਮ ਹੈ। ਧੰਦਾ ਕਰਦਿਆਂ ਨੇ ਫਿਰ ਜਨਮ ਗਵਾਇਆ, ਇਸ ਕਰਕੇ ਧੰਦਾਣਾ ਚ ਫਸ ਕਰਕੇ ਜਨਮ ਜਿਹੜਾ ਸੀ ਨਿਰਭਲ ਗਵਾ ਲਿਆ ਹੈ।
ਸੁੱਖ ਦਾਤਾ ਮਨ ਨਾ ਵਸਾਇਆ,
ਜਿਹੜਾ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਹੈ, ਮਨ ਵਿੱਚ ਨਹੀਂ ਵਸਾਉਣਾ ਕੀਤਾ।
ਨਾਨਕ ਨਾਮ ਤਿਨਾ ਕੋ ਮਿਲਿਆ,
ਮਹਾਰਾਜ ਕਹਿੰਦੇ ਭਾਈ ਨਾਮ ਉਹਨਾਂ ਨੂੰ ਮਿਲਿਆ, ਕਿਉਂਕਿ ਸ਼ਬਦ ਵੱਡਾ ਹੈ, ਸਮਾਂ ਬੜਾ ਥੋੜਾ ਹੈ, ਹੁਣ ਖੋਲ ਕੇ ਸਾਰੇ ਸ਼ਬਦ ਦੀ ਕਥਾ ਕਰਨ ਦਾ ਸਮੇਂ ਨਹੀਂ ਹੈ, ਸ਼ਬਦ ਬਹੁਤ ਵੱਡਾ ਵਿਵਹਾਰ ਹੈ, 2-3 ਸ਼ਲੋਕ ਨੇ, ਪੌੜੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜੀ, ਸੋ ਇਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ, ਜਿਹੜਾ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਹੈ, ਉਹ ਮਨ ਵਿੱਚ ਵਸਾਉਣਾ ਨਹੀਂ ਕੀਤਾ।
ਨਾਨਕ ਨਾਮ ਤਿਨਾਂ ਕੋ ਮਿਲਿਆ,
ਮਹਾਰਾਜ ਕਹਿੰਦੇ ਭਾਈ ਨਾਮ ਉਹਨਾਂ ਨੂੰ ਮਿਲਦਾ, ਨਾਨਕ ਨਾਮ ਤਿਨਾਂ ਕੋ ਮਿਲਿਆ, ਕਿਸ ਨੂੰ ਮਿਲਿਆ ਜੀ, ਹਾਂਜੀ ਦੱਸੋ ਜੀ,
ਧੁਰ ਪਾਇਆ,
ਇਹਨਾਂ ਦੇ ਧੁਰੋਂ ਪੂਰਵ ਦੇ ਚੰਗੇ ਕਰਮ ਲਿਖੇ ਹੋਏ ਹਨ, ਜਿਹੜੇ ਪੂਰਵਲੇ ਕਰਮਾਂ ਦਾ ਕੋਈ ਚੰਗਾ ਲੇਖ ਮਸਤਕ ਤੇ ਲਿਖਿਆ, ਜਿਹਨ ਮਸਤਕ ਧੋਰਾ ਨੇ ਲਿਖਿਆ, ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ। ਇਹਦਾ ਮਤਲਬ ਇਹ ਨਹੀਂ ਕਿ ਸਾਡੇ ਪਿਛਲੇ ਕਰਮਾਂ ਦਾ ਲੇਖ ਨਹੀਂ ਹੈ ਤਾਂ ਹੁਣ ਅਸੀਂ ਕੀ ਕਰੀਏ। ਧੁਰਦਾ ਮਤਲਬ ਧੁਰਤਾ ਕਿਦੋਂ, ਜਿੱਥੋਂ ਆਪਾਂ ਸ਼ੁਰੂ ਕਰਾਂਗੇ ਉੱਥੇ ਧੁਰ ਹੋ ਜਾਏਗਾ। ਅੱਜ ਹੀ ਸ਼ੁਰੂ ਕਰੋ, ਅੱਜ ਹੀ ਧੁਰ ਹੋ ਜਾਏਗਾ, ਕਿਉਂਕਿ ਕਰਮ ਅੱਜ ਤੋਂ ਸ਼ੁਰੂ ਕਰਾਂਗੇ, ਅੱਜ ਹੀ ਕਰਮ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ, ਫਿਰ ਇਹਦਾ ਧੁਰ ਬਣ ਜਾਏਗਾ। ਉਹ ਤੁਰਦਾ ਸ਼ੁਰੂਆਤ ਕਰਨੀ, ਚੰਗਾ ਕਰਮ ਕਰਨਾ ਵੀ ਸਾਡਾ ਕਰਮ ਹੈ ਕਿ ਅਸੀਂ ਅੱਜ ਕਰਾਂਗੇ ਅੱਗੇ ਧੁਰ ਹੋ ਜਾਏਗੇ, ਇਹੀ ਲਿਖਿਆ ਜਾਏਗਾ ਲੇਖ ਮੱਥੇ ਦੇ ਵਿੱਚ। ਸੋ ਇਸ ਕਰਕੇ ਜਿਹੜਾ ਕਰਮ ਸ਼ੁਰੂ ਕਰਮ ਕਰਨਾ ਉਹ ਸ਼ੁਰੂ ਕਰ ਦੇਣਾ ਚਾਹੀਦਾ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਕਰਮ ਚੰਗੇ ਨੇ, ਵਾਹਿਗੁਰੂ ਦੀ ਕਿਰਪਾ ਹੈ, ਉਹ ਨਾਮ ਨੂੰ ਜਪਦੇ ਹਨ।
ਮਹੱਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ।
ਉਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵੇਖੋ ਫਿਰ ਦੂਰ ਨੀ ਜਾਣਾ ਪੈਂਦਾ, ਦੁਨੀਆਂ ਦੀਆਂ ਹੋਰ ਕੋਈ ਵਸਤੂਆਂ ਖਰੀਦਣੀ ਹੈ ਦੂਰ ਜਾਣਾ ਪਏਗਾ, ਪਰ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਇਹਦੇ ਘਰ ਹਿਰਦੇ ਵਿੱਚ ਹੀ ਨਾਮ ਰੂਪੀ ਅੰਮ੍ਰਿਤ ਪੂਰ ਲਗਾ ਲਗ ਭਰਿਆ ਹੋਇਆ ਹੈ, ਇਹਦੇ ਅੰਦਰੇ ਨਾਮ ਹੈ। ਮਹਾਰਾਜ ਕਹਿੰਦੇ ਅੰਤਰ ਕੂਵਟਾ ਅੰਮ੍ਰਿਤ ਭਰਿਆ, ਮਨੁੱਖ ਦੇ ਅੰਦਰ ਖੂਹ ਭਰਿਆ ਪਿਆ ਅੰਮ੍ਰਿਤ ਦਾ, ਖੂਹ ਮੁੱਕਦੇ ਨੀ ਕਦੇ ਵੀ, ਤੇ ਕਦੀਏ ਕਿਵੇਂ, ਸਕਦੇ ਕਾਂਢ ਵੀ ਹੈ ਪਨਿਹਾਰੀ, ਖੂਹ ਦੇ ਵਿੱਚੋਂ ਪਾਣੀ ਕੱਢਿਆ, ਰੱਸਾ ਚਾਹੀਦਾ, ਡੋਲ ਚਾਹੀਦੇ, ਰੱਸੀ ਚਾਹੀਦੀ ਹੈ, ਡੋਲ ਚਾਹੀਦੇ, ਔਰ ਸਿਰ ਦੇ ਵਿੱਚੋਂ ਅੰਮ੍ਰਿਤ ਪ੍ਰਗਟ ਕਰਨਾ ਸ਼ਬਦ ਚਾਹੀਦੇ, ਲਿਵ ਚਾਹੀਦੀ ਹੈ, ਲਿਵ ਰੱਸੀ ਹੈ, ਡੋਲ ਸ਼ਬਦ ਡੋਲ ਹੈ, ਕਿਉਂਕਿ ਸਮਝ ਦਾ ਵਾਰੀ ਵਾਰੀ ਜਾਪ ਕਰਨਗੇ ਹਿਲ ਲੱਗੇਗੀ, ਅੰਦਰੋਂ ਅੰਮ੍ਰਿਤ ਇਹਦੇ ਵਿੱਚੋਂ ਪ੍ਰਗਟ ਹੋਏਗਾ। ਔਰ ਮਹਾਰਾਜ ਇੱਥੇ ਵੀ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਇਸੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦਾ ਵਾਸਤਾ ਅੰਮ੍ਰਿਤ ਨਾਲ ਭਰਿਆ ਪਿਆ ਹੈ।
ਮਨਮੁੱਖਾਂ ਸਾਧ ਨਾ ਪਾਇਆ,
ਪਰ ਮਨਮੁੱਖਾਂ ਨੇ ਸਵਾਦ ਨੀ ਪਾਉਣਾ ਕੀਤਾ, ਖੂਹ ਦੇ ਕਿਨਾਰੇ ਬੈਠਿਆ ਹੋਵੇ, ਕਿਸੇ ਕੋਲ ਡੋਲ ਨਹੀਂ ਰੱਸੀ ਨਹੀਂ, ਤੇ ਹੈ ਮਰ ਜਾਏਗਾ। ਖੂਹ ਵੀ ਚਾਹੀਦਾ, ਡੋਲ ਵੀ ਚਾਹੀਦੀ ਹੈ, ਚਾਹੀਦਾ ਰੱਸੀ ਵੀ ਚਾਹੀਦੀ ਹੈ, ਅੰਮ੍ਰਿਤ ਤੇ ਭਰਪੂਰ ਭਰਿਆ ਹੋਇਆ ਅੰਮ੍ਰਿਤ, ਪਰ ਸ਼ਬਦ ਰੂਪੀ ਡੋਲ ਚਾਹੀਦਾ ਹੈ, ਲਿਵ ਰੂਪੀ ਰੱਸੀ ਚਾਹੀਦੀ ਹੈ, ਫਿਰ ਕੱਢ ਕੇ ਆਨੰਦ ਲੈ ਸਕਣ। ਮਨਮੁੱਖਾਂ ਸਾਧ ਨਾ ਪਾਇਆ, ਮਨਮੁੱਖਾਂ ਦੇ ਅੰਦਰ ਵੀ ਇੰਨੀ ਅੰਮ੍ਰਿਤ ਹੈ ਪਰ ਇਹਦਾ ਸਵਾਦ ਨਹੀਂ ਲੈ ਸਕੇ, ਗੁਰਮੁਖਾਂ ਦੇ ਅੰਦਰ ਵੀ ਉਹਨੇ ਅੰਮ੍ਰਿਤ ਹੈ, ਉਹ ਆਨੰਦ ਲੈ ਗਏ ਹਨ।
ਜੋ ਕਸਤੂਰੀ ਮਿਰਗ ਨਾ ਜਾਣੈ,
ਫਿਰ ਪ੍ਰਮਾਣ ਦਿੰਦੇ ਨੇ ਗੁਰੂ ਅਮਰਦਾਸ ਜੀ, ਕਹਿੰਦੇ ਜਿਵੇਂ ਕਸਤੂਰੀ ਮਿਰਗ ਨਾ ਜਾਣੈ, ਇੱਕ ਮਿਰਗ ਨੇ ਜਿਨ੍ਹਾਂ ਦੇ ਨੱਭ ਵਿੱਚ ਕਸਤੂਰੀ ਹੁੰਦੀ ਹੈ, ਸਾਰਿਆਂ ਦੇ ਨਹੀਂ, ਉਹ ਕਸਤੂਰੀ ਮਿਰਗ ਵੱਖਰੀ ਜਾਤੀ ਦੇ ਨੇ, ਉਹਨਾਂ ਦੇ ਨੱਭ ਦੇ ਵਿੱਚ ਕਸਤੂਰੀ ਹੁੰਦੀ ਹੈ, ਬਾਸ਼ਨਾ ਕਸਤੂਰੀ ਦੀ ਨੱਭ ਵਿੱਚ ਆਉਂਦੀ ਹੈ, ਪਰ ਉਹ ਝਾੜਾਂ ਨੂੰ ਸੁੰਘ ਕੇ ਤੜਪ ਕੇ ਮਰ ਜਾਂਦਾ ਹੈ। ਜਿਹੜੇ ਸਿਆਣੇ ਮਿਰਗ ਦੇ ਹਰਨ ਨੇ, ਉਹ ਆਪਣੀ ਧੌਣ ਮੋੜ ਕੇ ਆਪਣੀ ਧੁਨੀ ਤੇ ਲਾ ਕਰਕੇ ਉਹਦਾ ਆਨੰਦ ਲੈਂਦੇ, ਰਸ ਲੈ ਲੈਂਦੇ ਨੇ, ਜਿਹਨੂੰ ਸਮਝ ਆ ਜਾਂਦੀ ਹੈ, ਤੇ ਬਾਕੀ ਉਹ ਝਾੜਾਂ ਚ ਭਰਦੇ ਨੇ, ਹੈ ਆਪਣੇ ਅੰਦਰ, ਇਸੇ ਤਰ੍ਹਾਂ ਹੀ ਮਨਮੁੱਖਾਂ ਦੇ ਅੰਦਰ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਸਾਰਿਆਂ ਦੇ ਅੰਦਰ, ਪਰ ਉਹ ਮਿਰਗ ਦੀ ਤਰ੍ਹਾਂ ਭਟਕਦੇ ਨੇ, ਸਮਝ ਨੀ ਆਉਂਦੀ, ਰਸ ਨੀ ਆਉਂਦਾ ਹੈ।
ਭਰਮ ਦਾ ਭਰਮ ਭੁਲਾਇਆ,
ਭਰਮ ਦਾ ਭਰਮ ਭੁਲਾਇਆ, ਭਰਮ ਦਾ ਭੁੱਲਿਆ ਹੋਇਆ, ਭਰਮ ਦੇ ਭਰਿਆ ਤੁਰਿਆ ਫਿਰਦਾ ਹੈ, ਇੱਥੋਂ ਮਿਲੇਗਾ ਕੁਛ, ਇੱਥੋਂ ਮਿਲੇਗਾ ਕੁਛ, ਮਿਲਣਾ ਅੰਦਰੋਂ ਹੀ ਹੈ, ਅੰਦਰ ਟਿਕਾ ਨਹੀਂ ਹੁੰਦਾ, ਬਾਹਰੋਂ ਭਾਲਦਾ ਫਿਰਦਾ ਹੈ।
ਅੰਮ੍ਰਿਤ ਤਜ ਵਿਕ ਸੰਗ੍ਰਹ,
ਉਹ ਅੰਮ੍ਰਿਤ ਨੂੰ ਛੱਡ ਦਿੰਦਾ ਕਿਉਂਕਿ ਉਹਦੇ ਮਿਲਦੇ ਹੀ ਨੀ, ਵਿਕ ਸੰਗ੍ਰਹ ਹੈ, ਫਿਰ ਵਿਕ ਨੂੰ ਇਕੱਠੀ ਕਰਨ ਲੱਗ ਜਾਂਦੇ, ਵਿਕ ਵਿਸ਼ੇ ਵਿਕਾਰਾਂ ਨੂੰ ਸੰਗ੍ਰਹ ਇਕੱਠੇ ਕਰਦਾ ਹੈ, ਨਾਮ ਨੂੰ ਵੀ ਅੰਮ੍ਰਿਤ ਨੂੰ ਛੱਡ ਦਿੰਦਾ ਹੈ, ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਦੇ ਚ ਫਸੇ ਰਹਿੰਦੇ ਸਾਰੀ ਜ਼ਿੰਦਗੀ। ਆਪ ਖੁਆਇਆ, ਜਦੋਂ ਇਹ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਦੇਵੇ ਤਾਂ ਫਿਰ ਕਰਤੇ ਨੇ ਇਸਨੂੰ ਖੁਆ ਦਿੱਤਾ, ਖੰਜਲ ਖੁਆਰ ਕਰ ਦਿੱਤਾ, ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ, ਜਿਸ ਦੇ ਉਹਨੇ ਕਿਰਪਾ ਨਾ ਹੋਵੇ ਉਹਦੇ ਕੋਲੋਂ ਚੰਗਾਪਣ ਵਿੱਚੋਂ ਵਾਹਿਗੁਰੂ ਪਰਮੇਸ਼ਰ ਕਰ ਦਿੰਦਾ, ਫਿਰ ਬੁਰੇ ਬੁਰੇ ਕਰਮ ਕਰਾਉਂਦਾ ਤੂੰ। ਇਸ ਕਰਕੇ ਕਰਤੇ ਨੇ ਕੀਤੇ ਕਰਮਾਂ ਦੇ ਫਲ ਮੁਤਾਬਕ ਉਸ ਨੂੰ ਖੁਆਇਆ, ਖਜਰਬਾਰ ਕੀਤਾ ਹੈ।
ਗੁਰਮੁਖ ਵਿਰਲੇ ਸੋਝੀ ਪਈ,
ਇਸ ਗੱਲ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਪੈਂਦੀ ਹੈ, ਹਰੇਕ ਨੂੰ ਨੀ ਪੈਂਦੀ ਹੈ, ਕਿਸੇ ਗੁਰਮੁਖ ਨੂੰ ਵਿਰਲੇ ਨੂੰ ਇਸ ਗੱਲ ਦੀ ਸੋਝੀ ਆਈ ਹੈ। ਵਿਰਲੇ ਨਾ ਹੀ ਕਰੇ ਸਹਿਜ ਪਕੜ ਸੰਸਾਰ, ਮਹਾਰਾਜ ਕਹਿੰਦੇ ਜਗ ਮੈਂ ਉਤਮ ਕਰਦੀ ਹੈ, ਵਿਰਲੇ ਕੇਈ ਕੇ, ਜਿਹਦੇ ਵਿਰਲੇ ਗੁਰਮੁਖ ਨੂੰ ਸੋਝੀ ਇਸ ਗੱਲ ਦੀ ਸਮਝ ਪੈ ਗਈ ਕਿ ਮਨੁੱਖਾ ਦੇਹ ਮਿਲੀ ਹੈ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ ਮਿਲੀ ਹੈ, ਕਿਸੇ ਵਿਰਲੇ ਗੁਰਮੁਖ ਨੂੰ ਸੋਝੀ ਆਈ ਹੈ।
ਜਿਨ੍ਹਾਂ ਅੰਦਰ ਬ੍ਰਹਮ ਦਿਖਾਇਆ,
ਜਿਨ੍ਹਾਂ ਨੂੰ ਸੋਝੀ ਆ ਗਈ ਉਹਨਾਂ ਤੇ ਕਿਰਪਾ ਕਰਕੇ ਗੁਰੂ ਨੇ ਅੰਦਰੇ ਬ੍ਰਹਮ ਦਿਖਾ ਦਿੱਤਾ ਹੈ, ਬ੍ਰਹਮ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਉਹਦੀ ਜੋਤ ਅੰਦਰ ਪ੍ਰਗਟ ਕਰ ਦਿੱਤੀ ਹੈ।
ਤਨ ਮਨ ਸੀਤਲ ਹੋਇਆ,
ਉਹ ਮਨ ਕਰਕੇ ਵੀ ਠੰਡੇ ਹੋ ਗਏ ਨੇ, ਤਨ ਕਰਕੇ ਵੀ ਆਨੰਦ ਆ ਗਿਆ ਹੈ, ਮਨ ਤੇ ਤਨ ਕਰਕੇ ਆਨੰਦ ਚ ਹੋ ਗਏ ਹਨ।
ਰਸਨਾ ਹਰ ਸਾਜਾਇਆ,
ਉਹਨਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਸਵਾਦ ਆ ਗਿਆ ਹੈ, ਹਰੀ ਨਾਮ ਜਪਣ ਦਾ ਰਸ ਆ ਗਿਆ ਹੈ, ਬਾਣੀ ਪੜ੍ਹਨ ਦਾ ਰਸ ਆ ਗਿਆ ਹੈ। ਸੋ ਜਦੋਂ ਰਸਾਂ ਦਾ ਘਟਾਏ ਸਮਝੋ ਗੁਰੂ ਦੀ ਕਿਰਪਾ, ਜੇ ਫੋਕੇ ਤੌਰ ਤੇ ਜੇ ਚੱਲ ਰਿਹਾ ਹੈ ਫਿਰ ਵੀ ਕੋਈ ਮਾੜਾ ਨਹੀਂ, ਕਦੇ ਕਿਰਪਾ ਹੋ ਜਾਏਗੀ। ਸੋ ਇਸ ਕਰਕੇ ਜੇ ਰਸ ਆ ਗਿਆ ਹੈ ਉਹਨਾਂ ਨੂੰ ਅੰਦਰੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਦੋਂ ਜੀਭਾ ਦੇ ਨਾਲ ਰਸਨਾ ਦੇ ਨਾਲ ਰਸ ਆਉਣ ਲੱਗ ਗਿਆ ਤਾਂ ਉਹਨਾਂ ਦੀ ਕਿਰਪਾ ਹੋ ਗਈ ਹੈ, ਜਾਣਨਾ ਕਰੋ।
ਸ਼ਬਦ ਹੀ ਨਾਉ ਉਪਜੈ,
ਨਾਮ ਦੀ ਉਪਜ ਕਿੱਥੋਂ ਹੁੰਦੀ ਹੈ ਜੀ? ਸ਼ਬਦ ਹੀ ਨਾਉ ਉਪਜੈ, ਮਹਾਰਾਜ ਕਹਿੰਦੇ ਗੁਰੂ ਕੇ ਸ਼ਬਦ ਤੋਂ ਬਿਨਾਂ ਨਾਮ ਦੀ ਉਪਜ ਨਹੀਂ ਹੁੰਦੀ ਹੈ, ਨਾਮ ਪ੍ਰਗਟ ਨਹੀਂ ਹੁੰਦਾ ਹੈ।
ਸ਼ਬਦ ਮੇਲ ਮਿਲਾਇਆ,
ਔਰ ਗੁਰੂ ਕੇ ਸ਼ਬਦ ਦੁਆਰੇ ਨਾਮ ਨਾਲ ਮੇਲ ਮਿਲਾਪ ਹੁੰਦਾ ਹੈ, ਸ਼ਬਦ ਹੀ ਹੈ ਪਰਮਾਤਮਾ ਨਾਲ ਮਿਲਣ ਵਾਸਤੇ, ਨਿਰੰਕਾਰ ਨਾਲ ਮਿਲਣ ਵਾਸਤੇ ਸ਼ਬਦ ਹੀ ਹੈ, ਔਰ ਨਿਰੰਕਾਰ ਨਾਲ ਨਹੀਂ ਸੰਸਾਰ ਨਾਲ ਮਿਲਣ ਵਾਸਤੇ ਵੀ ਸ਼ਬਦ ਹੀ ਹੈ। ਸਾਡੇ ਕੋਲ ਸੰਸਾਰ ਨਾਲ ਮੇਲ ਲੱਭਦਾ ਗਲੇ ਵਾਸਤੇ ਹੁੰਦਾ, ਕਿਤੇ ਵੀ ਸਾਡੇ ਰਿਸ਼ਤੇਦਾਰੀਆਂ ਬਣੀਆਂ ਪਹਿਲਾਂ ਗੱਲਬਾਤ ਸ਼ੁਰੂ ਹੋਈ ਹੈ। ਪਰਮਾਤਮਾ ਨਾਲ ਮਿਲਣ ਵਾਸਤੇ ਵੀ ਸ਼ਬਦ ਹੈ, ਉਹ ਸ਼ਬਦ ਹੈ ਗੁਰੂ ਕਾ, ਸੰਸਾਰ ਜੀਵਾਂ ਨਾਲ ਮਿਲਣ ਸੰਸਾਰ ਸ਼ਬਦ ਹੁੰਦੇ ਹਨ। ਇਸ ਕਰਕੇ ਸ਼ਬਦ ਤੋਂ ਬਿਨਾਂ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਗੁਰੂ ਕਾ ਸ਼ਬਦ ਹੀ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਹੈ।
ਬਿਨ ਸ਼ਬਦ ਹੈ ਸਭ ਜਗ ਬੌਲਾਨਾ,
ਮਹਾਰਾਜ ਕਹਿੰਦੇ ਬਿਨਾਂ ਸ਼ਬਦ ਤੋਂ ਸਾਰਾ ਸੰਸਾਰ ਪਾਗਲ ਹੈ, ਬੌਲਾ ਹੈ, ਕਮਲਾ ਹੈ।
ਦਿਰਥਾ ਜਨਮ ਗਵਾਇਆ,
ਸੰਸਾਰ ਨੇ ਆਪਣਾ ਜਨਮ ਜਿਹੜਾ ਸੀ ਜੀਵਾਂ ਨੇ ਦਿਰਥਾ ਗਵਾ ਲਿਆ, ਬੜਾ ਕੀਮਤੀ ਜਨਮ ਮਿਲਿਆ ਸੀ, ਮਨੁੱਖਾ ਦੇਹ ਮਿਲੀ ਸੀ, ਪਰ ਬਿਨਾਂ ਸ਼ਬਦ ਤੋਂ ਬੇਅਰਥ ਗਵਾ ਲਿਆ।
ਅੰਮ੍ਰਿਤ ਇੱਕੋ ਸ਼ਬਦ ਹੈ,
ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਇੱਕੋ ਹੀ ਸ਼ਬਦ ਹੈ, ਵਾਹਿਗੁਰੂ ਵਾਹਿਗੁਰੂ ਨਾਮ, ਗੁਰੂ ਕੀ ਬਾਣੀ ਸਾਰੀ ਅੰਮ੍ਰਿਤ ਹੈ, ਇਹੋ ਹੀ ਅੰਮ੍ਰਿਤ ਹੈ, ਹੋਰ ਵੀ ਅੰਮ੍ਰਿਤ ਨਹੀਂ ਹੈ। ਜਿਹੜਾ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਵੀ ਸ਼ਬਦ ਨਾਲ ਹੁੰਦਾ, ਬਾਣੀ ਨਾਲ ਹੁੰਦਾ ਅੰਮ੍ਰਿਤ ਤਿਆਰ। ਇਸ ਕਰਕੇ ਅੰਮ੍ਰਿਤ ਇੱਕੋ ਸ਼ਬਦ ਹੈ, ਇਹ ਗੁਰੂ ਕਾ ਸ਼ਬਦ ਅੰਮ੍ਰਿਤ ਹੈ ਜੀ।
ਨਾਨਕ ਗੁਰਮੁਖ ਪਾਇਆ,
ਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਪਾ ਲਿਆ ਸ਼ਬਦ ਦੁਆਰਾ ਅੰਮ੍ਰਿਤ ਨੂੰ।
ਪੌੜੀ ਸੋ ਹਰ ਪੁਰਖ ਅਗੰਮ ਹੈ,
ਵਾਹਿਗੁਰੂ ਪਰਮੇਸ਼ਰ ਅਗੰਮ ਹੈ, ਸਾਡੀ ਮਨ ਬੁੱਧੀ ਤੋਂ ਪਰੇ ਹੈ, ਅਭਿਗਮਤਾ ਉਹਦਾ ਅੰਤ ਨਹੀਂ ਆ ਸਕਦਾ।
ਕਹੋ ਕਿਸ ਵਿਧ ਪਾਈਏ,
ਉਹ ਕਹੋ ਕੌਣ ਪਾਈਏ ਕਿਵੇਂ, ਜਿਹੜਾ ਸਾਡਾ ਮਨ ਬੁੱਧੀ ਦੀ ਸਮਰੱਥਾ ਤੋਂ ਦੂਰ ਹੈ, ਉਹਨੂੰ ਕਿਵੇਂ ਪਾਉਣਾ ਕਰੀਏ ਦੇ ਬੰਦੇ ਨੂੰ।
ਜਿਸ ਰੂਪ ਨਾ ਰੇਖ ਅਦ੍ਰਿਸ਼ਟ,
ਦੂਜੀ ਗੱਲ ਹੈ ਉਹਦਾ ਕੋਈ ਰੂਪ ਨਹੀਂ, ਕਹਿੰਦੇ ਇਹ ਆ ਕੋਈ ਰੇਖ ਚਿੰਨ ਨਹੀਂ, ਇਹ ਦੱਸ ਦਈਏ, ਫਿਰ ਅਦ੍ਰਿਸ਼ਟ ਹੈ, ਅੱਖਾਂ ਨਾਲ ਦਿਸਦਾ ਨਹੀਂ, ਇਹ ਬੜਾ ਔਖਾ ਕੰਮ ਹੈ, ਦਿਸਦਾ ਵੀ ਨਹੀਂ, ਕੋਈ ਉਹਦਾ ਰੂਪ ਧਿਆਨ ਵੀ ਨਹੀਂ, ਕੋਈ ਦੱਸ ਦਈਏ ਇਹੋ ਜਿਹਾ ਹੈ, ਕੋਈ ਚਿੰਨ ਵੀ ਨਹੀਂ ਇਹੋ ਜਿਹਾ ਹੈ, ਕਿਵੇਂ ਪਾਉਣਾ ਕਰੀਏ।
ਕਹੋ ਜਨ ਕਿਉਂ ਧਿਆਈਏ,
ਕਹੋ ਜਨ ਹੇ ਗੁਰੂ ਦੇ ਪਿਆਰੇ, ਉਹਨੂੰ ਕਿਵੇਂ ਧਿਆਉਣਾ ਕਰੀਏ, ਕੀ ਜਾਣ ਕੇ ਧਿਆਈਏ, ਉਸ ਨੂੰ ਕਿਵੇਂ ਸਮਝੀਏ ਉਸ ਨੂੰ।
ਨਿਰੰਕਾਰ ਨਿਰੰਜਨ ਹਰ ਅਗਮ,
ਉਹ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ, ਉਹ ਨਿਰੰਜਨ ਮਾਇਆ ਤੋਂ ਰਹਿਤ ਹੈ, ਅਗਮ ਬੇਅੰਤ ਵੱਡਾ ਹੈ।
ਯਾ ਕਹਿ ਗੁਣ ਗਾਈਏ,
ਉਹਦਾ ਗੁਣਾਂ ਨੂੰ ਕਿਵੇਂ ਗਾਓਗੇ, ਕੀ ਕਹੋਗੇ, ਵੱਡਾ ਕਹੋਗੇ ਫਿਰ ਵੀ ਕੁਛ ਨਹੀਂ ਕਿਹਾ, ਨਿਰੰਕਾਰ ਕਹੋਗੇ ਫਿਰ ਵੀ ਕੁਛ ਨਹੀਂ ਕਿਹਾ, ਪਹਿਲੀ ਨਿਰੰਕਾਰ ਹੈ, ਅਗਮ ਕਹੋਗੇ ਪਹਿਲੇ ਹੀ ਅਗਮ ਹੈ, ਕੀ ਕਹਿ ਕੇ ਗੁਣ ਗਾਓਗੇ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਕਿਵੇਂ ਗਾਉਣਾ ਕਰੀਏ ਜੀ।
ਜਿਸ ਆਪ ਬੁਝਾਏ ਆਪ,
ਗੁਰੂ ਜੀ ਕਹਿੰਦੇ ਭਾਈ ਸਾਡੇ ਵੱਸ ਦੀ ਗੱਲ ਨਹੀਂ, ਜਿਸ ਆਪ ਬੁਝਾਏ ਆਪ, ਜਿਸ ਨੂੰ ਆਪਣੇ ਆਪ ਦੀ ਸੋਝੀ ਆਪ ਹੀ ਕਿਰਪਾ ਕਰਕੇ ਕਰਵਾ ਦੇਵੇ, ਉਸ ਨੂੰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਗੁਰੂ ਕਿਰਪਾ ਕਰਕੇ ਦਿਖਾ ਦੇਵੇ, ਤਾਂ ਸੋਝੀ ਪੈਂਦੀ ਹੈ।
ਸੋ ਹਰ ਮਾਰਗ ਪਾਈਏ,
ਸੋ ਹਰ ਮਾਰਗ ਪਾਈਏ, ਸੋ ਹਰੀ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਰਸਤੇ ਤੇ ਚੱਲਦੇ ਹਨ, ਪਾਈਏ ਪਾਏ ਜਾਂਦੇ ਹਨ।
ਗੁਰਪੂਰੈ ਵੇਖਾਲਿਆ,
ਉਹਨੂੰ ਵੇਖਾਲਿਆ, ਮਹਾਰਾਜ ਕਹਿੰਦੇ ਹੁਣ ਮੁਕਤੀ ਗੱਲ ਕਰਦੇ ਨੇ ਭਾਈ, ਜਿਹੜਾ ਐਡਾ ਵੱਡਾ ਨਿਰੰਕਾਰ ਹੈ, ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਚਿੰਨ ਨਹੀਂ, ਆਕਾਰ ਨਹੀਂ, ਰੰਗ ਨਹੀਂ, ਕਿਵੇਂ ਸਮਝੋਗੇ? ਹੁਣ ਉਹ ਤਾਂ ਪੂਰਾ ਗੁਰੂ ਦੀ ਕਿਰਪਾ ਕਰਕੇ ਮਿਹਰ ਕਰੇ ਦਿਖਾ ਦਿੰਦਾ, ਉਸੇ ਕੋਲੇ ਜੁਗਤੀ ਹੈ, ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ, ਪੂਰੇ ਗੁਰੂ ਦੇ ਸ਼ਬਦ ਨੇ ਗੁਰਬਾਣੀ, ਇਹਨੂੰ ਪੜ੍ਹਦਿਆਂ ਪੜ੍ਹਦਿਆਂ ਗੁਰੂ ਕਿਰਪਾ ਕਰ ਦਿੰਦਾ, ਇਹ ਸਾਰੀ ਐਸੀ ਕਿਰਪਾ ਸੋਝੀ ਬਖ ਦਿੰਦਾ ਹੈ, ਮੈਨੂੰ ਦਿਸ ਪੈਂਦਾ ਹੈ।
ਗੁਰ ਸੇਵਾ ਪਾਈਏ,
ਦੂਜੀ ਗੱਲ ਹੈ ਕਹਿੰਦੇ ਗੁਰ ਸੇਵਾ ਪਾਈਏ, ਗੁਰੂ ਦੀ ਸੇਵਾ ਕਰੋ, ਮਹਾਰਾਜ ਨੇ ਸਾਰੀਆਂ ਗੱਲਾਂ ਕਹਿ ਕੇ ਦੱਸਣਾ ਕੀਤਾ ਹੈ, ਗੁਰੂ ਕੇ ਸ਼ਬਦ ਦੁਆਰਾ, ਗੁਰੂ ਕੀ ਸੇਵਾ ਦੁਆਰਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚਿੰਨ੍ਹ ਨਹੀਂ, ਆਕਾਰ ਨਹੀਂ, ਕੁਛ ਵੀ ਨਹੀਂ ਸਮਝ ਆਉਂਦੀ ਹੈ, ਉਸ ਨੂੰ ਸਮਝਿਆ ਜਾਂਦਾ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਸੇਵਾ ਦੁਆਰਾ। ਹੋਰ ਕੋਈ ਯਤਨ ਨਹੀਂ ਹੈ ਗੁਰਮੁਖ ਪਿਆਰਿਓ। ਗੁਰੂ ਦੀ ਸਭ ਤੋਂ ਵੱਡੀ ਸੇਵਾ ਕੀ ਹੈ? ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਇਹ ਸਭ ਤੋਂ ਵੱਡੀ ਸੇਵਾ ਹੈ। ਇਸ ਕਰਕੇ ਭਾਈ ਇੱਥੋਂ ਹੀ ਗੁਰੂ ਦੀ ਕਿਰਪਾ ਹੋਵੇ ਤਾਂ ਮਿਲੇਗਾ ਜੀ।
ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ, ਗੁਰਪੁਰੈ ਵੇਖਾਲਿਆ ਗੁਰ ਸੇਵਾ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।